ਗਰੀਬਨ ਵਾਜ ਅਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਜਬਰ ਸ਼ਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜਨ ਬਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੀ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਤਖਤਾਂ 'ਤੇ ਸੁਭਾਇਮਾਨ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਕੀ ਬਾਣੀ ਦਾ ਨਿਤਨੇਮ, ਅਸਾਦੀਵਾਰ ਦਾ ਸ਼ਬਦ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਕਾਰਯੋਗ ਸੰਗਤ ਜੀ ਵੱਡੇ ਭਾਗ ਹਨ, ਭਾਗ ਹੋਆ ਗੁਰਸੰਤ ਮਿਲਾਇਆ। ਗੁਰੂ ਤੇ ਸੰਤ, ਗੁਰੂ ਕੀ ਸਾਧ ਸੰਗਤ, ਇਹ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਨੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਉਹ ਮਨੁੱਖਾ ਜਨਮ ਪਰਮੇਸ਼ੁਰ ਨੇ ਬਖਸ਼ਿਆ ਆਪਣੀ ਖੁਸ਼ੀ ਮੁਤਾਬਕ ਮੌਜ ਦੇ ਅਨੁਸਾਰ। ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਅਤੇ ਵੱਖਰੇ ਵੱਖਰੇ ਸਰੀਰਾਂ ਦੇ ਚਿੰਨ੍ਹ ਬਣਾਏ ਨੇ। ਨਾਮ ਸਿਮਰਨ ਦਾ ਅਭਿਆਸ, ਨਾਮ ਬਾਣੀ ਦਾ ਉਪਦੇਸ਼ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤਾ ਹੈ। ਇਹ ਮਾਇਆ ਜਿਹੜੀ ਪਰਮੇਸ਼ੁਰ ਦੀ ਹੈ ਤੇ ਮਾਇਆ ਨੂੰ ਪ੍ਰਗਟ ਕੀਤਾ ਹੋਇਆ ਹੈ ਜੀਵਾਂ ਦੀ ਪਰਖ ਕਰਨ ਵਾਸਤੇ। ਇਹ ਮਨੁੱਖ ਮਾਇਆ ਦੇ ਤਰਫ ਵੱਲ ਦੌੜਦਾ ਹੈ ਕਿ ਚਾਹੇ ਮੇਰੇ ਵੱਲ ਆਉਂਦਾ ਹੈ। ਇਹ ਐਸੀ ਸਤਿਗੁਰਾਂ ਦੀ, ਅਕਾਲ ਪੁਰਖ ਵਾਹਿਗੁਰੂ ਦੀ ਇੱਕ ਕਲਾ ਕੁਦਰਤ ਹੈ। ਉਹ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ। ਕਈ ਤਾਂ ਮਾਇਆ ਦੇ ਉਹਦੀ ਬਣਾਈ ਹੋਈ ਮਾਇਆ ਦੇ ਵਿੱਚ ਹੀ ਖਚਿਤ ਹੁੰਦੇ ਜਾ ਰਹੇ ਨੇ, ਕੋ ਹੋਏ ਨੇ। ਕਈ ਗੁਰਮੁਖ ਪਿਆਰੇ ਇਹਦਾ ਤਿਆਗ ਕਰਕੇ, ਭਾਵ ਕਰਕੇ ਗੁਰੂ ਕੇ ਵੱਲ ਆਉਣ ਦਾ ਯਤਨ ਕਰਦੇ ਨੇ। ਗੁਰੂ ਦੇ ਵੱਲ, ਗੁਰੂ ਕੀ ਸੰਗਤ ਦੇ ਵਿੱਚ ਨਾਮ ਸਿਮਰਨ ਦੇ ਵੱਲ ਉੱਦਮ ਕਰਦੇ ਨੇ। ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਮਹਾਨ ਖੁਸ਼ੀ ਹੁੰਦੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਜੋ ਲੜੀਵਾਰ ਰੂਪ ਦੇ ਵਿੱਚ ਗੁਰੂ ਕੀ ਬਾਣੀ ਦੀ ਕਥਾ ਚੱਲ ਰਹੀ ਹੈ, ਵਿਚਾਰ ਚੱਲ ਰਹੀ ਹੈ, ਆਰੰਭ ਹੋ ਰਹੀ ਹੈ, ਆਪਾਂ ਇਸੇ ਤਰ੍ਹਾਂ ਹੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਜੀ। ਫੁਨ ਹੇ ਮਹੱਲਾ ਪੰਜਵਾ।
ਸਤਿਕਾਰਯੋਗ ਸੰਗਤ ਜੀ, ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫੁਨ ਹੇ ਨਾਮੇ ਗੁਰੂ ਕੀ ਬਾਣੀ ਉਚਾਰਨ ਕੀਤੀ ਹੈ। ਹੁਣ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਇਹਦੇ ਵਿੱਚ ਉਸਤਤ ਹੈ, ਵੈਰਾਗ ਹੈ, ਸ਼ੁਭ ਗੁਣਾਂ ਦੇ ਧਾਰਨਿਕ ਹੋਣਾ ਅਤੇ ਔਗੁਣਾਂ ਦਾ ਤਿਆਗ ਕਰਨਾ, ਨਾਮ ਸਿਮਰਨ ਦੇ ਨਾਲ ਜੁੜਨਾ ਅਤੇ ਵਿਕਾਰਾਂ ਦਾ ਨਾਸ ਕਰਨਾ, ਉਹਨਾਂ ਨੂੰ ਤਿਆਗਣਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ। ਹੁਣ ਇਹ ਇੱਕ ਛੰਦ ਦੀ ਚਾਲ ਹੈ। ਦਸਮ ਪਾਤਸ਼ਾਹ ਜੀ ਦੀ ਬਾਣੀ ਜਦੋਂ ਪੜ੍ਹੀਏ ਉਹਦੇ ਵਿੱਚ ਇੱਕ ਰੇਖ ਧਾਮ ਦਾ ਰੇਖ ਤੱਕ ਛੰਦ ਚਾਲ ਹੈ, ਉਹ ਕਵਿਤ ਦੀ ਚਾਲ ਹੈ, ਇੱਕ ਪੁਨਹਾ ਆਉਂਦਾ ਹੈ, ਪੁਨਹਾ ਉਹ ਵੀ ਇੱਕ ਛੰਦ ਹੈ, ਉਹਦੇ ਵਿੱਚ ਕਵਿਤਾ ਦੀਆਂ ਚਾਲਾਂ ਨੇ ਛੰਦਾਬੰਦੀ ਦੇ ਵਿੱਚ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਫੁਨਹੇ ਨਾਮੇ ਗੁਰੂ ਕੀ ਬਾਣੀ ਹੈ ਇਹਦਾ ਨਾਮ ਫੁਨਹੇ ਰੱਖਿਆ ਹੈ ਕਿ ਇਹਦੀ ਜਿਹੜੀ ਚਾਲ ਹੈ ਉਹ ਅੜਿੱਲ ਦੀ ਚਾਲ ਹੈ। ਅੜਿੱਲ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ, ਅਦਵੈਤ ਤੋਂ ਰਹਿਤ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਚੇਤਨਤਾ ਦੇਣ ਵਾਲਾ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਤਿਗੁਰ ਪ੍ਰਸਾਦ ਉਹ ਸਤਿ ਕਹੀਏ ਤ੍ਰੈ ਕਾਲ ਬਾਅਦ ਸੱਚ ਹੈ, ਨਾਸ ਤੋਂ ਰਹਿਤ ਹੈ, ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪੂਰਾ ਸਤਿਗੁਰੂ ਪਰਮੇਸ਼ਰ ਗੁਰੂ ਮਿਲ ਪਵੇ, ਉਹ ਪ੍ਰਸਾਦ ਕਰੇ, ਕਿਰਪਾ ਕਰੇ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਿਹੜਾ ਮਨੁੱਖ ਹੈ ਨਾ, ਉਹ ਅਭੇਦ ਹੋ ਜਾਂਦਾ ਹੈ। ਇਹ ਸਤਿਗੁਰਾਂ ਨੇ ਮੰਗਲ ਕੀਤਾ ਹੈ।
ਹਾਥ ਕਲਮ ਅਗਮ ਮਸਤਕ ਲੇਖਾਵਤੀ।
ਸਤਿਕਾਰਯੋਗ ਸੰਗਤ ਜੀ, ਇਸ ਸ਼ਬਦਾਂ ਦੀ ਫੁਨਹੇ ਦੀ ਉਥਾਨਕਾ ਇਸ ਤਰ੍ਹਾਂ ਹੈ ਕਿ ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਗਰੀਬ ਨਿਵਾਸ ਜੀ ਮਹਾਰਾਜ ਜੀ ਦਾ ਵਿਆਹ ਕਾਰਜ ਸੀਗਾ ਗੁਰੂ ਅਰਜਨ ਦੇਵ ਜੀ ਦਾ, ਅਤੇ ਮਾਤਾ ਗੰਗਾ ਜੀ ਜਿਨ੍ਹਾਂ ਦਾ ਪੇਕਾ ਪਿੰਡ ਮਾਊ ਪਿੰਡ ਸੀਗਾ, ਜਦੋਂ ਸਿੱਖਾਂ ਭਗਤਾਂ ਸੰਤਾਂ ਦੇ ਨਾਲ ਬਰਾਤ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਲਾੜਾ ਰੂਪ ਮਾਤਾ ਗੰਗਾ ਜੀ ਨੂੰ ਆਪਣੇ ਮਹਿਲਾਂ ਨੂੰ ਵਿਆਹੁਣ ਗਏ ਮਾਊ ਪਿੰਡ ਦੇ ਵਿੱਚ, ਉਦੋਂ ਇਹ ਪਿੰਡਾਂ ਦੇ ਵਿੱਚ ਇੱਕ ਰਿਵਾਜ਼ ਹੁੰਦਾ ਸੀ, ਰੀਤੀ ਹੁੰਦੀ ਸੀ ਕਿ ਉੱਥੇ ਇੱਕ ਕਿੱਲਾ ਗੱਡਿਆ ਜਾਣਾ ਜ਼ਮੀਨ ਦੇ ਵਿੱਚ, ਅਤੇ ਉਹ ਜਿਹੜੀਆਂ ਅੱਗੇ ਇਸਤਰੀਆਂ ਹੁੰਦੀਆਂ ਸੀ ਕੋਈ ਰਿਸ਼ਤੇਦਾਰਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ, ਉਹਨਾਂ ਨੇ ਲਾੜੇ ਨੂੰ ਕਹਿਣਾ ਕਿ ਆਹ ਕਿੱਲਾ ਜਿਹੜਾ ਹੈ ਪੈਰ ਮਾਰ ਕੇ ਪੁੱਟ, ਜੇ ਤਾਂ ਉਹਨੇ ਕਿਸੇ ਨੇ ਪੁੱਟ ਦੇਣਾ ਤਾਂ ਉਹਨਾਂ ਨੇ ਚੁੱਪ ਕੀਤੀਆਂ ਰਹਿਣਾ, ਤੇ ਜੇ ਨਾ ਪੁੱਟਿਆ ਜਾਣਾ ਤਾਂ ਉਹਨਾਂ ਨੇ ਤਾੜੀਆਂ ਮਾਰਨੀਆਂ ਦੇ ਮਖੌਲ ਕਰਨਾ। ਇਸ ਤਰ੍ਹਾਂ ਉਦੋਂ ਇਹ ਰਿਵਾਜ਼ ਚੱਲਦਾ ਸੀਗਾ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਆਹ ਕਾਰਜ ਵਾਸਤੇ ਵਿਆਹੁਣ ਗਏ ਮਾਤਾ ਗੰਗਾ ਜੀ ਨੂੰ ਮਾਓ ਪਿੰਡ ਦੇ ਵਿੱਚ, ਉੱਥੇ ਪਿੰਡ ਵਾਲਿਆਂ ਲੋਕਾਂ ਨੇ ਸਾਰਿਆਂ ਨੇ ਕੀ ਕੀਤਾ ਕਿ ਗੁਰੂ ਦੀ ਪਰਖ ਕਰਾਂਗੇ। ਇੱਕ ਕਰੀਰ ਸੀ ਮੋਟਾ ਹਾਰਾ, ਕਰੀਰ ਦਾ ਰੁੱਖ ਜਿਹੜਾ ਥੱਲੇ ਜੜ੍ਹਾਂ ਦੇ ਸਹਿਤ ਸੀ, ਉਹ ਕੋਈ ਕਾਰੀਗਰ ਲਿਆਣ ਕੇ ਤਰਖਾਣ ਤੋਂ ਚਰਾ ਕੇ ਉੱਤੋਂ ਐਨ ਇੰਨਾ ਉਹਦਾ ਆਕਾਰ ਰਹਿਣ ਦਿੱਤਾ ਕਿ ਜਿਸ ਤਰ੍ਹਾਂ ਉਹਨੇ ਕਿੱਲਾ ਠੋਕਿਆ ਹੋਵੇ, ਇਸ ਤਰ੍ਹਾਂ ਦਾ ਉਹਨੂੰ ਬਣਾ ਦਿੱਤਾ। ਇੱਧਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਤਾ ਗੰਗਾ ਜੀ ਦੇ ਨਾਲ ਆਨੰਦ ਕਾਰਜ ਹੋਏ, ਵਿਆਹ ਕਾਰਜ ਹੋਇਆ, ਸਾਰੀ ਗੱਲ ਹੋਈ, ਜਦੋਂ ਵਿਆਹ ਤੋਂ ਬਾਅਦ ਲਾੜੇ ਨੂੰ ਵੱਖਰਾ ਕਰਕੇ ਘਰ ਦੇ ਵਿੱਚ ਲਿਜਾਇਆ ਜਾਂਦਾ ਹੈ ਸ਼ਗਨ ਵਿਹਾਰ ਕਰਨ ਵਾਸਤੇ, ਉਦੋਂ ਇਹ ਸ਼ਰਤ ਰੱਖੀ ਹੁੰਦੀ ਸੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਬਰਾਤ ਦੇ ਨਾਲੋਂ ਵੱਖਰਾ ਕਰਕੇ ਪਰਿਵਾਰ ਦੇ ਵਿੱਚ ਲੈ ਕੇ ਗਏ, ਫਿਰ ਇਹ ਜਿਹੜਾ ਕਿੱਲਾ ਉੱਥੇ ਗੱਡਿਆ ਹੋਇਆ ਸੀ, ਕਰੀਰ ਦਾ ਗੱਡਣਾ ਕੀ ਉਹਦਾ ਮੋਢਾ ਮੋਢੇ ਦੇ ਸਹਿਤ ਪਹਿਲਾਂ ਹੀ ਸੀਗਾ, ਉੱਤੋਂ ਸੀਗਾ। ਕਹਿਣ ਲੱਗੇ ਮਹਾਰਾਜ, ਉਹ ਰਿਵਾਜ਼ ਰਵੀਤੀ ਚੱਲਦਾ ਹੈ ਕਿ ਇਹਨੂੰ ਆ ਠੁੱਡ ਮਾਰ ਕੇ ਕਿੱਲਾ ਪੁੱਟਣਾ। ਕਈ ਤਾਂ ਠੁੱਡ ਮਾਰ ਕੇ ਕਹਿੰਦੇ ਨੇ, ਕਹਿੰਦੇ ਨਹੀਂ, ਮਹਾਰਾਜ ਨੇ ਘੋੜੇ 'ਤੇ ਚੜ੍ਹ ਕੇ ਹੱਥ ਦੇ ਵਿੱਚ ਨੇਜਾ ਬਰਸ਼ਾ ਲੈ ਕੇ, ਜਿਸ ਤਰ੍ਹਾਂ ਨੇਜੇਬਾਜ਼ੀ ਹੁੰਦੀ ਹੈ, ਘੋੜਾ ਭਜਾ ਕੇ ਉਹਦੇ ਮੋਢੇ ਦੇ ਵਿੱਚ ਜਦੋਂ ਬਰਸ਼ਾ ਮਾਰਿਆ ਅਤੇ ਜੜ੍ਹਾਂ ਦੇ ਸਮੇਤ ਹੀ ਸਾਰਾ ਪੁੱਟ ਦਿੱਤਾ। ਪੁੱਟ ਕੇ ਮਹਾਰਾਜ ਕਹਿਣ ਲੱਗੇ, ਪਿੰਡ ਵਾਲਿਓ, ਤੁਹਾਡੇ ਪਿੰਡ ਦੀਆਂ ਸਾਰੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ। ਸਾਰੇ ਹੈਰਾਨ ਹੋ ਗਏ। ਮਹਾਰਾਜ ਕਹਿਣ ਲੱਗੇ, ਤੁਸੀਂ ਸਾਡਾ ਸ਼ਕਤੀ ਨੂੰ ਪਰਖਿਆ, ਇਹ ਸ਼ਕਤੀ ਨਾਮ ਕਹਿਰ ਦਾ ਹੈ, ਇਸ ਕਰਕੇ ਤੁਹਾਡੀਆਂ ਪਿੰਡ ਦੀਆਂ ਜਿਹੜੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ, ਵਸੂ ਤਾਂ ਹੈ ਪਰ ਇੱਥੇ ਨਹੀਂ, ਹੋਰ ਲਾਸੇ ਪਾਸੇ ਵਸ ਜੂਗਾ, ਇੱਥੋਂ ਹੁਣ ਪੁੱਟੀਆਂ ਗਈਆਂ ਨੇ, ਇੱਥੇ ਹੁਣ ਸਾਡਾ ਸਥਾਨ ਹੀ ਬਣੇਗਾ, ਇੱਥੇ ਆਨੰਦ ਕਾਰਜ ਹੋਇਆ ਸੀ, ਤੁਹਾਡਾ ਨਿਵਾਸ ਨਹੀਂ ਇੱਥੇ ਰਹੇਗਾ, ਕਿ ਤੁਸੀਂ ਸਾਡੀ ਸ਼ਕਤੀ ਨੂੰ ਤਾਕਤ ਨੂੰ ਪਰਖਿਆ, ਤੂੰ ਮਹਿਮਾ ਨੂੰ ਨਹੀਂ ਜਾਣਿਆ। ਉਸ ਸਮੇਂ ਫਿਰ ਸਾਰੇ ਲੋਕ ਹੈਰਾਨ ਹੋਏ। ਮਾਤਾ ਗੰਗਾ ਜੀ ਨੂੰ ਪਤਾ ਲੱਗਾ, ਸਾਰੀਆਂ ਸਹੇਲੀਆਂ ਨੂੰ ਪਤਾ ਲੱਗਾ। ਮਾਤਾ ਗੰਗਾ ਜੀ ਦੀ ਵੱਡੀ ਭੈਣ ਸੀ, ਉਹਦਾ ਨਾਮ ਸੀ ਹਰਹਾਂ, ਉਹ ਮਹਾਰਾਜ ਜੀ ਦੀ ਸਾਲੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ। ਉਹ ਹੋਰਨਾਂ ਨੂੰ ਨਾਲ ਲੈ ਕੇ ਅਤੇ ਉਹਨੇ ਫਿਰ ਆਣ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ 'ਤੇ ਸਮਰੱਥ ਹੋ, ਸਾਡੇ ਤੋਂ ਗਲਤੀ ਹੋਈ ਹੈ, ਇਸ ਕਰਕੇ ਤੁਹਾਡੇ ਮੁੱਖ ਦੇ ਵਿੱਚ ਇਹ ਬਚਨ ਨਿਕਲ ਗਿਆ ਹੈ ਕਿ ਪਿੰਡ ਦੀਆਂ ਜੜ੍ਹਾਂ ਜਿਹੜੀਆਂ ਪੁੱਟੀਆਂ ਗਈਆਂ ਨੇ ਸਾਨੂੰ ਮਾਫ਼ ਕਰੋ। ਮਹਾਰਾਜ ਕਹਿਣ ਲੱਗੇ, ਹੁਣ ਬਚਨ ਹੋ ਗਿਆ ਹੈ, ਪਰ ਵਸੂ ਪਿੰਡ ਤਾਂ ਜ਼ਰੂਰ, ਪਰ ਇੱਥੋਂ ਥੋੜ੍ਹਾ ਜਿਹਾ ਆਸੇ ਪਾਸੇ, ਉੱਥੇ ਵਸ ਜਾਵੇਗਾ, ਇੱਥੇ ਨਹੀਂ ਹੋਣਾ। ਕਹਿੰਦੇ ਕਿਸ ਕਰਕੇ, ਮਹਾਰਾਜ ਕਹਿੰਦੇ ਕਿਸੇ ਦੇ ਵਸ ਦੀ ਗੱਲ ਨਹੀਂ, ਜੋ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਹੋਇਆ ਅਤੇ ਇਹ ਉਸ ਤਰ੍ਹਾਂ ਹੋਇਆ, ਕਿਸੇ ਦੇ ਵਸ ਦੀ ਗੱਲ ਨਹੀਂ। ਫਿਰ ਉਹ ਜਿਹੜੀ ਹਰਹਾਂ ਹੈ, ਮਹਾਰਾਜ ਜੀ ਦੀ ਸਾਲੀ, ਮਾਤਾ ਗੰਗਾ ਜੀ ਦੀ ਵੱਡੀ ਭੈਣ, ਹੋਰ ਸਿੱਖ ਸੰਗਤਾਂ ਸਾਰਿਆਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕੋਈ ਨਾਮ ਬਾਣੀ ਦਾ ਉਪਦੇਸ਼ ਦਿਓ, ਜਿਸ ਕਰਕੇ ਸਾਨੂੰ ਕੋਈ ਮਤ ਆਵੇ, ਸਾਡਾ ਵੀ ਉਧਾਰ ਹੋਵੇ। ਫਿਰ ਇਹ ਹਰਹਾਂ ਹਰ ਸ਼ਬਦ ਦੀ ਸਮਾਪਤੀ ਦੇ ਸਲੋਕ 'ਤੇ ਆਇਆ ਕਰੇਗਾ। ਹਰ ਹਾਂ ਭਾਈ ਦਾ ਨਾਮ ਕਿਹੇ ਭਾਈ, ਹਰ ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਹਾਂ ਆਖਿਆ ਹੈ। ਉਹ ਹਰ ਹਾਂ ਆਪਣੀ ਸਾਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਗੁਰਬਾਣੀ ਦੇ ਵਿੱਚ। ਉਹ ਹੁਣ ਜਿਵੇਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਰੰਭ ਕਰ ਰਹੇ ਹਨ।
ਹਾਥ ਕਲਮ ਅਗਮ ਮਸਤਕ ਲੇਖਾਵਤੀ।
ਸੱਜੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਥ ਕਲਮ ਅਗਮ, ਜਿਹੜਾ ਅਗਮ ਕਈ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ੁਰ ਗਮਤਾ ਤੋਂ ਰਹਿਤ ਹੈ ਨਾ, ਉਹਦੇ ਹੁਕਮ ਰੂਪੀ ਹੱਥ ਦੇ ਵਿੱਚ ਕਲਮ ਹੈ ਅਤੇ ਮਸਤਕ ਲੇਖਾਵਤੀ, ਜਿਹੜੀ ਉਹ ਹੁਕਮ ਰੂਪੀ ਕਲਮ ਹੈ ਪਰਮੇਸ਼ੁਰ ਦੇ ਹੱਥ ਦੇ ਵਿੱਚ ਉਹ ਸੁੱਤੇ ਸਿੱਧ ਚੱਲ ਰਹੀ ਹੈ ਅਤੇ ਜੀਵਾਂ ਦੇ ਜਿਹੜੇ ਮਨੁੱਖਾਂ ਦੇ ਜਿਨ੍ਹਾਂ ਨੂੰ ਜੀਵਨ ਦੇਣਾ ਹੈ, ਦੁਨੀਆਂ 'ਤੇ ਭੇਜਣਾ ਹੈ, ਸਾਜਣਾ ਹੈ ਨਾ, ਉਹ ਜਿਹੜੀ ਅਗੰਮੀ ਕਲਮ ਹੈ ਹੁਕਮ ਰੂਪੀ ਕਲਮ ਹੈ ਪਰਮੇਸ਼ੁਰ ਦੇ ਹੱਥ ਦੇ ਵਿੱਚ, ਉਹ ਮੱਥੇ ਉੱਤੇ ਹਰ ਕਿਸੇ ਦੇ ਜਿਹੜੇ ਜੀਵ ਦੇ ਲੇਖ ਲਿਖ ਰਹੀ ਹੈ। ਕਿਉਂ ਕਰਕੇ ਉਹ ਅਗੰਮੀ ਚੱਲ ਰਹੀ ਹੈ। ਜਿਸ ਤਰ੍ਹਾਂ ਕੋਈ ਪੁਸਤਕਾਂ ਛਾਪਣੀਆਂ ਅਗਰ ਕੰਪਿਊਟਰ ਦੇ ਵਿੱਚ ਪਾ ਦਈਏ ਤਾਂ ਆਪਣੇ ਆਪ ਕਿੰਨੀਆਂ ਹੀ ਨਿਕਲ ਆਉਂਦੀਆਂ ਨੇ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਅਗੰਮੀ ਹੁਕਮ ਰੂਪੀ ਕਲਮ ਹੈ ਨਾ, ਉਹ ਸੁੱਤੇ ਸਿੱਧ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਅਤੇ ਸਾਰੇ ਜੀਵਾਂ ਦੇ ਜਿਹੜੇ ਮੱਥੇ ਦੇ ਉੱਤੇ ਲੇਖ ਹੈ ਕਿ ਕਿੰਨਾ ਇੰਨਾ ਹੀ ਸਮਾਂ ਭੋਗਣਾ ਹੈ ਸੰਸਾਰ ਦੇ ਵਿੱਚ, ਕਿੰਨਾ ਸਮਾਂ ਰਹਿਣਾ ਹੈ, ਕਿੰਨੇ ਨੇ ਦੁੱਖ ਸੁੱਖ ਭੋਗਣੇ ਨੇ, ਕਿੰਨੇ ਇੰਨੇ ਦੁੱਖ ਵੇਖਣੇ ਨੇ, ਕਿੰਨੇ ਸੁੱਖ ਵੇਖਣੇ ਨੇ, ਕਿੰਨੀ ਇੰਨੇ ਸੋਭਾ ਖੱਟਣੀ ਹੈ, ਜੋ ਵੀ ਮੱਥੇ ਦਾ ਲੇਖ ਹੈ ਨਾ ਮਹਾਰਾਜ ਕਹਿੰਦੇ ਉਹ ਹੁਕਮ ਰੂਪੀ ਹੱਥ ਦੇ ਵਿੱਚ ਪਰਮੇਸ਼ੁਰ ਦੇ ਇਹ ਕਲਮ ਫੜੀ ਹੋਈ ਹੈ ਅਤੇ ਉਹੀ ਲੇਖਾ ਲਿਖੀ ਜਾ ਰਹੀ ਹੈ। ਕਿਉਂ ਕਰਕੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ, ਜੈਸੀ ਪਰਮੇਸ਼ੁਰ ਨੇ ਕਲਮ ਦੇ ਨਾਲ ਲੇਖਾ ਲਿਖ ਦਿੱਤਾ ਹੈ ਨਾ, ਉਹ ਮਹਾਰਾਜ ਕਹਿਣ ਲੱਗੇ ਉਹ ਮਸਤਕ ਅਤੇ ਅਗੰਮੀ ਕਲਮ ਜਿਹੜੀ ਚੱਲ ਰਹੀ ਹੈ ਉਹ ਪਰਮੇਸ਼ੁਰ ਦੇ ਹੁਕਮ ਰੂਪੀ ਹੱਥ ਦੇ ਵਿੱਚ ਉਹ ਸਾਰੇ ਜੀਵਾਂ ਦਾ ਜਿਹੜਾ ਲੇਖਾ ਜਿਹੜਾ ਉਹ ਹਿਸਾਬ ਕਿਤਾਬ ਜੋ ਇਹਨੇ ਭੁਗਤਣਾ ਉਹ ਲਿਖ ਰਹੀ ਹੈ।
ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ।
ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਉਹ ਜਿਹੜਾ ਹੁਕਮ ਰੂਪੀ ਜੀ ਦੇ ਹੱਥ ਦੇ ਵਿੱਚ ਕਲਮ ਹੈ ਉਹ ਪਰਮੇਸ਼ੁਰ ਰਹਿੰਦਾ ਕਿੱਥੇ ਹੈ, ਉਸਦਾ ਟਿਕਾਣਾ ਕਿੱਥੇ, ਉਹਦਾ ਨਿਵਾਸ ਕਿੱਥੇ ਹੈ? ਅਤੇ ਮਹਾਰਾਜ ਕਹਿੰਦੇ ਉਰਜ ਰਹਿਓ ਸਭ ਸੰਗ, ਉਹ ਸਾਰਿਆਂ ਦੇ ਨਾਲ ਹੀ ਉਰਜਿਆ ਹੋਇਆ ਹੈ, ਭਾਵ ਕਿ ਸਾਰਿਆਂ ਦੇ ਵਿੱਚ ਹੀ ਨਿਵਾਸ ਉਹਦਾ ਜਿਹੜਾ ਵਸ ਰਿਹਾ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਨਹੀਂ ਹੈ। ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਟ ਹੈ। ਹਸਤ ਕੀਟ ਕੇ ਬੀਜ ਸਮਾਨਾ, ਕੀੜੀ ਤੋਂ ਲੈ ਕੇ ਹਾਥੀ ਪ੍ਰਿਅੰਤ ਸਾਰਿਆਂ ਦੇ ਵਿੱਚ ਉਹ ਪਰਮੇਸ਼ੁਰ ਰਮਿਆ ਹੋਇਆ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਉਹ ਹਰ ਘੱਟ ਹਰ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਮਹਾਰਾਜ ਕਹਿੰਦੇ ਉਰਜ ਰਹਿਓ ਸਭ ਸੰਗ, ਸਾਰਿਆਂ ਦਾ ਉਹ ਸੰਗ ਹੈ, ਸੰਗੀ ਹੈ। ਕੋਈ ਇਹੋ ਜਿਹਾ ਨਹੀਂ ਜਿਹਦੇ ਵਿੱਚ ਨਹੀਂ ਹੈ, ਜਿਹਦੇ ਕੋਲ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਮਨੁੱਖ ਦੀ ਯਾਦ ਤੋਂ ਦੂਰ ਹੋਵੇ, ਯਾਦ ਦੇ ਵਿੱਚ ਨਾ ਹੋਵੇ ਤਾਂ ਵੱਖਰੀ ਹੈ, ਪਰ ਪਰਮੇਸ਼ੁਰ ਸਾਰਿਆਂ ਦੇ ਸੰਗ ਹੈ, ਸਦਾ ਅੰਗ ਸੰਗੇ ਅਪੰਗੰ ਬਿਭੂਤੇ। ਮਹਾਰਾਜ ਕਹਿੰਦੇ ਆ ਉਹਦਾ ਇੱਕ ਥਾਂ 'ਤੇ ਨਿਵਾਸ ਨਹੀਂ, ਉਹ ਸਾਰੇ ਪਰਿਪੂਰਨ ਹੈ। ਜਲ ਥਲ ਮਈ ਹਲ ਪੂਰਿਆ ਸਵਾਮੀ ਸਿਰਜਣਹਾਰ, ਉਹ ਸਿਰਜਣਹਾਰ ਜਿਹੜਾ ਪਰਮੇਸ਼ੁਰ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਅਤੇ ਅਨੂਪ ਰੂਪਾਵਤੀ, ਉਹਦਾ ਜਿਹੜਾ ਰੂਪ ਹੈ ਨਾ ਉਹ ਅਨੂਪਮ ਹੈ, ਉਪਮਾ ਤੋਂ ਰਹਿਤ ਹੈ। ਉਹਦੀ ਜਸ ਕਰਨ 'ਤੇ ਕਿਸੇ ਦੀ ਕੋਈ ਉਪਮਾ ਨਹੀਂ ਕੋਈ ਦੇ ਸਕਦਾ, ਕੋਈ ਕਿਹਦੇ ਵਰਗਾ, ਕਿ ਚੰਦਰਮਾ ਵਰਗਾ, ਕਿ ਸੂਰਜ ਵਰਗਾ ਹੈ, ਕਿਹਦੇ ਵਰਗਾ ਹੈ, ਦੇਵਤੇ ਵਰਗਾ, ਉਹਦੇ ਨਾਲ ਕੋਈ ਤੁਲਨਾ ਨਹੀਂ ਦੇ ਸਕਦਾ ਕੋਈ ਉਹਦੇ ਨਾਲ। ਉਹ ਅਨੂਪਮ ਹੈ, ਉਹ ਉਪਮਾ ਤੋਂ ਰਹਿਤ ਹੈ, ਉਹ ਬੜੇ ਸੁੰਦਰ ਸਰੂਪ ਵਾਲਾ ਹੈ।
उस तत कहन न जाए मुख हो तुहारिया।
ए अकाल पुरख वाहिगुरु, जिहड़ी तुहाडी उस्तत है ना, ਉਹ ਕੋਈ ਆਪਣੇ ਮੁਖ ਦੇ ਵਿੱਚੋਂ ਪੂਰਨ ਤੌਰ 'ਤੇ ਨਹੀਂ ਕੋਈ ਕਹਿ ਸਕਦਾ, ਉਸਤਤ ਵਡਿਆਈ ਨਹੀਂ ਕਰ ਸਕਦਾ। ਕਿਉਂ ਕਰਕੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਆ, ਉਹ ਉਸਤਤ ਤੋਂ ਵਡਿਆਈ ਕਰਨ ਤੋਂ ਬਾਹਰਾ ਹੈ। ਉਹਦੀ ਵਡਿਆਈ ਕਰਨ ਦੇ ਨਾਲ ਜਾਂ ਉਸਤਤ ਸੋਭਾ ਕਰਨ ਦੇ ਨਾਲ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਪਹਿਲੀ ਗੱਲ ਤਾਂ ਪੂਰਨ ਤੌਰ 'ਤੇ ਉਹਦੀ ਉਸਤਤ ਨਹੀਂ ਹੋ ਸਕਦੀ, ਕੋਈ ਜਾਸੀ ਨਹੀਂ ਕਰ ਸਕਦਾ, ਐਡਾ ਵੱਡਾ ਉਹਦਾ ਜਾਸ ਹੈ। ਕਿਉਂ ਕਰਕੇ ਅਨੇਕਾਂ ਉਸਤਤਾਂ ਕਰਨ ਵਾਲੇ ਨੇ, ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ, ਕੋਈ ਪਾਰਾਵਾਰ ਨਹੀਂ ਇੰਨੇ ਪਰਮੇਸ਼ੁਰ ਦੀ ਉਸਤਤ ਵਡਿਆਈ ਕਰ ਰਹੇ ਨੇ। ਉਸਤਤ ਕਹਿ ਨਾ ਜਾਏ ਤੁਹਾਰੀ, ਕੌਣ ਕਹੇ ਤੂੰ ਕਦ ਕਾ, ਕੌਣ ਕਹਿ ਸਕਦਾ ਤੂੰ ਕਿਹਦੇ ਵਰਗੇ, ਕੌਣ ਕਹਿ ਸਕਦਾ ਤੂੰ ਫਲਾਣੇ ਵਰਗਾ, ਨਹੀਂ ਕੋਈ ਕਹਿ ਸਕਦਾ। ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਉਸਤਤ ਹੈ, ਉਹ ਕਈ ਪੂਰਨ ਤੌਰ 'ਤੇ ਮੁੱਖ ਦੇ ਦੁਆਰਾ ਨਹੀਂ ਕਹੀ ਸਕਦੇ। ਕਿਉਂ ਕਰਕੇ ਸਤਿਗੁਰਾਂ ਦਾ ਉਤਰਾ ਬਚਨ, ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤਿ ਵਿਵਹਾਰ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਉਸਤਤ ਹੈ ਭਾਈ, ਸਦਾ ਹੀ ਕਰਿਆ ਕਰੋ, ਅਤੇ ਉਹਦੀ ਜਿਹੜੀ ਵਡਿਆਈ ਹੈ ਉਹ ਪਰੀ ਤੂਰਨ ਅਤੇ ਮੁੱਖ ਦੇ ਵਿੱਚੋਂ ਨਹੀਂ ਹੋ ਸਕਦੀ।
ਮੋਹੀ ਦੇਖ ਦਰਸ ਨਾਨਕ ਬਲਿਹਾਰੀਆ।
ਇਸ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਅਕਾਲ ਪੁਰਖ ਵਾਹਿਗੁਰੂ, ਮੈਨੂੰ ਆਪ ਜੀ ਦੇ ਦਰਸ਼ਨ ਹੋਏ ਅਤੇ ਮੈਂ ਮੋਹਿਆ ਗਿਆ, ਭਾਵ ਕਿ ਜੀਵ ਰੂਪ ਇਸਤਰੀ ਮੋਹੀ ਗਈ। ਨਾਨਕ ਬਲਿਹਾਰੀਆ, ਅਸੀਂ ਆਪ ਜੀ ਤੋਂ ਵਾਰਨੇ ਬਲਿਹਾਰ ਜਾਂਦੇ ਹਾਂ, ਜੋ ਕਰਕੇ ਆਪ ਜੀ ਦੇ ਦਰਸ਼ਨ ਕਰਕੇ ਜਿਹੜੇ ਮੋਹੇ ਜਾਂਦੇ ਹਨ।
ਸੰਤ ਸਭਾ ਮਹਿ ਬੈਸ ਤੀਰਤ ਮੈਂ ਕਹਾਂ।
ਮਹਾਰਾਜ ਕਹਿੰਦੇ ਨੇ ਕਿ ਇਸ ਤਰ੍ਹਾਂ ਬੇਨਤੀ ਕਰੋ ਕਿ ਸੰਤ ਸਭਾ ਮਹਿ ਬੈਸ, ਕਿ ਸੰਤਾਂ ਦੀ ਸਭਾ ਦੇ ਵਿੱਚ ਬੈਠ ਕੇ, ਸੰਗਤ ਦੇ ਵਿੱਚ ਬੈਠ ਕੇ ਕਿ ਕੀਰਤ ਮੈਂ ਕਹਾਂ। ਮਹਾਰਾਜ, ਤੁਹਾਡੀ ਤਾਂ ਬਹੁਤ ਉਪਮਾ ਹੈ, ਵੱਡੀ ਕੀਰਤੀ ਹੈ, ਸੋਭਾ ਹੈ, ਅਤੇ ਮਹਾਰਾਜ ਮੈਂ ਕਿਹੜੀ ਕਿਹੜੀ ਤੁਹਾਡੀ ਕੀਰਤੀ ਕਰਾਂ, ਕਿਹੜਾ ਕਿਹੜਾ ਤੁਹਾਡਾ ਜਸ ਕਰਾਂ।
ਅਰਪੀ ਸਭ ਸਿਗਾਰ ਇਹੋ ਜੀਉ ਸਭ ਦੇਵਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੀ, ਉਹਦੀ ਵਡਿਆਈ ਕਰਨੀ ਹੈ ਅਤੇ ਸੋਭਾ ਕਰਨੀ ਹੈ, ਅਰਪੀ ਸਭ ਸਿੰਗਾਰ, ਆਪਣਾ ਜੋ ਵੀ ਸ਼ਿੰਗਾਰ ਹੈ ਇਹੋ ਜੀਉ ਸਭ ਦੇਵਾ। ਇਹ ਜਿਹੜਾ ਜੀਓ ਹੈ, ਮਨ ਹੈ, ਇਹ ਦਿਵਾ ਕੇ ਉਹਨੂੰ ਦੇ ਦੇ ਅਕਾਲ ਪੁਰਖ ਵਾਹਿਗੁਰੂ ਨੂੰ। ਜੋ ਵੀ ਤੂੰ ਜਪ ਤਪ ਰੂਪੀ ਕੋਈ ਸ਼ਿੰਗਾਰ ਕੀਤਾ ਪਰਮੇਸ਼ੁਰ ਨੂੰ ਪਾਉਣ ਵਾਸਤੇ, ਸਾਧਨ ਰੂਪੀ ਸ਼ਿੰਗਾਰ ਕੀਤੇ ਆ ਨਾ, ਇਹਨਾਂ ਦਾ ਹੰਕਾਰ ਛੱਡ ਦੇ ਕਿ ਮੈਂ ਬੜੇ ਜਪ ਤਪ ਕੀਤੇ ਨੇ, ਬੜੇ ਪੁੰਨ ਦਾਨ ਕੀਤੇ ਨੇ। ਇਹ ਜਿਹੜੇ ਸ਼ਿੰਗਾਰ ਕੀਤੇ ਹੋਏ ਨਾ, ਮਹਾਰਾਜ ਕਹਿੰਦੇ ਸਾਰੇ ਪਰਮੇਸ਼ੁਰ ਨੂੰ ਅਰਪਣ ਕਰਦੇ, ਹੰਕਾਰ ਤੋਂ ਰਹਿਤ ਹੋ ਜਾ। ਇਹ ਜੀਉ ਸਭ ਦੇਵਾ, ਇਹ ਜੀਉ ਜਿਹੜਾ ਮਨ ਹੈ, ਇਹ ਸਭ ਕੁਝ ਜੋ ਵੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਪਣ ਕਰਦੇ।
ਆਸ ਪਿਆਸੀ ਸੇਜ ਸੁਕੰਤ ਵਿਛਾਈ ਹੈ।
ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਪ੍ਰਾਪਤੀ ਦੇ ਵਾਸਤੇ, ਸਖਿਆਤ ਕਰਨ ਵਾਸਤੇ ਜਿਹੜੀ ਆਸਾ ਦੀ ਪਿਆਸ ਲੱਗੀ ਹੋਈ ਹੈ ਦਰਸ਼ਨਾਂ ਦੀ, ਇਹ ਕਤੀ ਪਤੀ ਜੋ ਕੰਤ ਪਰਮਾਤਮਾ ਹੈ, ਪਤੀ ਦੀ ਪ੍ਰਾਪਤੀ ਦੇ ਵਾਸਤੇ ਜਿਹੜੀ ਉਹ ਸੇਜਾ ਵਿਛਾਉਣੀ ਕੀਤੀ ਹੈ।
ਹਰ ਹਾਂ ਮਸਤਕ ਹੋਵੇ ਪਾਗ ਤਾਂ ਸਾਜਨ ਪਾਈ ਹੈ।
ਇਹ ਹਰ ਹਾਂ, ਇਹ ਭਾਈ, ਇਹ ਜਗਿਆਸੂ, ਇਹ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਨਾ, ਉਹ ਤਾਂ ਪ੍ਰਾਪਤ ਹੁੰਦਾ ਜੇ ਹੋਵੇ ਭਾਗ, ਜੇ ਵੱਡੇ ਭਾਗ ਹੋਣ 'ਤੇ ਫਿਰ ਪ੍ਰਾਪਤੀ ਹੁੰਦੀ ਹੈ। ਵੱਡਾ ਭਾਗ ਭੇਟਾ ਗੁਰਦੇਵਾ, ਇਸ ਕਰਕੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂ ਕਰਕੇ ਪ੍ਰਤੱਖ ਆਪਾਂ ਸਤਿਕਾਰਯੋਗ ਗੁਰੂ ਸਾਹਿਬ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਚਾਹੇ ਮਹਾਨ ਆਤਮਾ ਨੂੰ ਕੋਈ ਲਿਆਉਣਾ ਹੋਵੇ ਤੇ ਉਹਦੇ ਵਾਸਤੇ ਸੇਜਾ ਲਾਈ ਦੀ ਹੈ, ਸੋਹਣਾ ਮੰਜਾ ਹੁੰਦਾ ਹੈ। ਮੰਜੇ ਦੇ ਚਾਰ ਪਾਵੇ ਹੁੰਦੇ ਨੇ, ਫਿਰ ਵਾਣ ਦੇ ਨਾਲ ਉਣਿਆ ਹੁੰਦਾ ਹੈ। ਮੰਜੇ ਦੀਆਂ ਚਾਰ ਬਾਹੀਆਂ ਹੁੰਦੀਆਂ ਨੇ, ਦੋ ਸੇਰੂ ਹੁੰਦੇ ਨੇ, ਦੋ ਹੀਆਂ ਹੁੰਦੀਆਂ ਨੇ। ਇਸ ਪ੍ਰਕਾਰ ਉੱਥੇ ਫਿਰ ਸੋਹਣੀ ਵਿਛਾਈ ਕੀਤੀ ਜਾਂਦੀ ਹੈ, ਫੁੱਲ ਰੱਖੇ ਜਾਂਦੇ ਹੈ ਅਤੇ ਸਤਿਕਾਰਯੋਗ ਹਸਤੀ ਨੂੰ ਫੇਰ ਲਿਆਣ ਕਰਕੇ ਉੱਥੇ ਬਿਠਾਈਦਾ ਕਿ ਆਣ ਕਰਕੇ ਬੈਠੋ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਆਸ ਪਿਆਸੀ ਸੇਜ ਤੋਂ ਕੰਤ ਵਿਛਾਈ ਹੈ। ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਕਿਹੜੀ ਸੇਜਾ ਵਿਛਾਉਣੀ ਹੈ? ਕਹਿੰਦੇ ਕਿ ਜਿਹੜੀ ਅੰਤਹਿਕਰਨ ਰੂਪ ਜਿਹੜੀ ਸੇਜਾ ਹੈ, ਮੰਜਾ ਹੈ, ਇਹ ਹੈ ਅੰਤਹਿਕਰਨ ਰੂਪ ਸੇਜਾ। ਅਤੇ ਜਿਹੜੇ ਅੰਤਹਿਕਰਨ ਦੇ ਵਿੱਚ ਮਨ, ਚਿੱਤ ਅਤੇ ਬੁੱਧ, ਹੰਕਾਰ, ਇਹ ਜਿਹੜੇ ਚਾਰ ਨੇ, ਇਹ ਪਾਵੇ ਬਣਾਉਣੇ ਨੇ। ਅਤੇ ਪਰਮੇਸ਼ਰ ਦੇ ਨਾਲ ਸੁਰਤੀਆਂ ਬਿਰਤੀਆਂ ਨੂੰ ਜਿਹੜਾ ਜੋੜਨਾ ਹੈ, ਇਹ ਮੰਨੋ ਕਿ ਮੰਜੇ ਦੇ ਹੀਆਂ ਅਤੇ ਸੇਰੂ ਨੇ। ਅਤੇ ਪ੍ਰੇਮ ਰੂਪੀ ਵਾਣ ਲੈਣਾ, ਪ੍ਰੇਮ ਰੂਪੀ ਵਾਣ ਲੈ ਕੇ ਅਤੇ ਨਿਸ਼ਚੈ ਰੂਪ, ਭਰੋਸਾ ਰੂਪ ਪੈਂਦ ਲੈਣੀ ਹੈ। ਇਸ ਕਰਕੇ ਤੁਲਤਾ ਦਾ ਜਿਹੜਾ ਹੈ ਉਹ ਤਲਾਈ ਲੈਣੀ ਹੈ ਅਤੇ ਸਮਾਨਤਾ ਦਾ ਜਿਹੜਾ ਹੈ ਉਹ ਵਿਛਾਈ ਕਰਨੀ ਹੈ ਅਤੇ ਹੰਕਾਰ ਨੂੰ ਤਿਆਗਣਾ, ਇਹ ਸਰਾਣਾ ਬਣਾਉਣਾ ਹੈ। ਅਤੇ ਜਿਹੜਾ ਸ਼ੁਭ ਵਾਕਾਂ ਦਾ, ਸ਼ੁਭ ਬਚਨ ਬੋਲਣੇ, ਮਿੱਠੇ ਬਚਨ ਬੋਲਣੇ, ਇਹ ਸੇਜ ਬੰਦ ਕਰਨਾ ਹੈ ਆਸਨ ਨੂੰ। ਅਤੇ ਇਸ ਕਰਕੇ ਸ਼ਬਦ, ਸਪਰਸ਼ ਰੂਪ ਆਦਿਕ ਔਗਣਾਂ ਦਾ ਤਿਆਗ ਕਰਕੇ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ, ਇਹ ਅੰਤਸਕਰਨ ਰੂਪ ਅੰਦਰ ਫੁੱਲ ਵਿਛਾਉਣੇ ਨੇ। ਕਹਿੰਦੇ ਇਹ ਜਦੋਂ ਸੇਜਾ ਅੰਦਰ ਹਿਰਦੇ ਦੇ ਵਿੱਚ ਤਿਆਰ ਹੋਵੇਗੀ ਨਾ, ਭਾਵਨਾ ਹੋਵੇਗੀ, ਫਿਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਅੰਤਸਕਰਨ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕਰਕੇ ਫਿਰ ਨਿਵਾਸ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸੇਜਾ ਵਿਛਾਓ ਹਿਰਦੇ ਦੇ ਰੂਪੀ ਅੰਤਰੀਵ ਸੇਜਾ, ਪ੍ਰੇਮ ਦੀ ਜਿਹੜੀ ਭਾਵਨਾ ਦੀ ਹੈ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ, ਇਹ ਕੰਤ ਪਤੀ ਪਰਮਾਤਮਾ ਮੈਂ ਆਪਦੇ ਹਿਰਦੇ ਦੇ ਵਿੱਚ ਆਪਦੇ ਵਾਸਤੇ ਸੋਹਣੀ ਸੇਜਾ ਜਿਹੜੀ ਪਤੀ ਵਾਸਤੇ ਵਿਛਾਈ ਹੋਈ ਹੈ, ਪ੍ਰੇਮ ਰੂਪੀ ਆਦਿਕ, ਆਪ ਕਿਰਪਾ ਕਰਕੇ ਹਿਰਦੇ ਰੂਪੀ ਸੋ ਸੇਜਾ ਦੇ ਉੱਤੇ ਆਣ ਕਰਕੇ ਨਿਵਾਸ ਕਰੋ, ਸਖਿਆਤਕਾਰ ਹੋ, ਪ੍ਰਗਟ ਹੋਵੋ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ। ਇਹ ਹਰ ਹਾਂ ਜੇ ਮੱਥੇ ਦੇ ਵੱਡੇ ਭਾਗ ਹੋਣ ਤਾਂ ਹੀ ਉਹ ਸੱਜਣ ਪਰਮੇਸ਼ਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਜਣ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਉਹ ਅੰਤਰ ਅੰਤਸ਼ਕਰਨ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕੇ ਪਰਮੇਸ਼ਰ ਦਾ ਜਿਹੜਾ ਨਿਵਾਸ ਹੁੰਦਾ ਹੈ, ਪ੍ਰਾਪਤੀ ਹੁੰਦੀ ਹੈ।
ਸਖੀ ਕਾਜਲ ਹਾਰ ਤੰਬੂਲ ਸਭੈ ਕਿਛ ਸਾਜਿਆ।
ਕਿਉਂ ਕਰਕੇ ਜਿਹੜੀ ਸਖੀ ਹੈ ਕਾਜਲ, ਪ੍ਰਤੱਖ ਇਸਤਰੀ ਜਿਹੜੀ ਕਾਜਲ ਕੀ ਉਹਨੇ ਅੱਖਾਂ ਦੇ ਵਿੱਚ ਸੁਰਮਾ ਪਾਉਂਦੀ ਹੈ, ਹਾਰ ਪਾਉਂਦੀ ਹੈ, ਤੰਬੋਲ ਪਾਨਾਂ ਦੇ ਬੀੜੇ ਚ ਛੱਬਦੀ ਹੈ, ਸਭ ਕੁਛ ਸਾਜਿਆ। ਸਰੀਰ ਦਾ ਜਿਹੜਾ ਸ਼ਿੰਗਾਰ ਹੈ ਉਹ ਸਭ ਕੁਛ ਸਾਜਦੀ ਹੈ।
ਸੋ ਲਹਿ ਕੀਏ ਸਿਡਾਰ ਤੇ ਅੰਜਨ ਪਾਜਿਆ।
ਜਿਹੜੇ 16 ਸਰੀਰ ਦੇ ਸ਼ਿੰਗਾਰ ਨੇ ਉਹਨਾਂ ਨੂੰ ਸਾਜਦੀ ਹੈ, ਪਤੀ ਪਰਮਾਤਮਾ ਦੀ ਖੁਸ਼ੀ ਵਾਸਤੇ ਜਿਹੜੀ ਪ੍ਰਤੱਖ ਇਸਤਰੀ ਹੁੰਦੀ ਹੈ। ਕਹਿੰਦੇ ਇਸ ਪ੍ਰਕਾਰ ਦੇ ਨਾਲ ਉਹਨਾਂ 16 ਸ਼ਿੰਗਾਰਾਂ ਨੂੰ ਸਾਜਨਾ ਕਰੇ।
ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈ ਹੈ।
ਸੁਰਮਾ ਪਾਇਆ, ਗਲ ਦੇ ਵਿੱਚ ਹਾਰ ਪਾਇਆ, ਬੀੜੇ ਪਾਨਾਂ ਦਾ ਬੀੜਾ ਚੱਬਿਆ ਹੋਇਆ, ਸਾਰਾ ਸਾਜ ਕੀਤਾ ਹੋਇਆ, 16 ਸ਼ਿੰਗਾਰ ਕੀਤੇ ਹੋਣ ਤੇ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ। ਜੇ ਤਾਂ ਇਹਨੇ ਸ਼ਿੰਗਾਰ ਕੀਤਿਆਂ ਪਤੀ ਘਰ ਦੇ ਵਿੱਚ ਆ ਗਿਆ ਹੈ ਤਾਂ ਸਭ ਕੀਤਿਆਂ ਦਾ ਜਿਹੜਾ ਹੈ ਉਹ ਸਫਲ ਹੋ ਜਾਂਦੇ ਨੇ ਕਿ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕੀਤੇ ਅਤੇ ਹੁਣ ਘਰ ਦੇ ਵਿੱਚ ਪਤੀ ਆ ਗਿਆ ਅਤੇ ਮੇਰਾ ਸਭ ਕੁਝ ਹਾਰ ਸ਼ਿੰਗਾਰ ਜਿਹੜਾ ਕੀਤਾ ਹੈ ਇਹ ਸਾਰਾ ਮੇਰਾ ਜਿਹੜਾ ਉਹ ਥਾਂ ਪੈ ਗਿਆ ਹੈ। ਕਹਿੰਦੇ ਕਿ ਇਸੇ ਤਰ੍ਹਾਂ ਹੀ ਸਮਾਧੀ ਨਿਰਕਲਪ ਸੰਕਲਪਾਂ ਤੋਂ ਰਹਿਤ ਹੋ ਕਰਕੇ ਨਿਰਵਿਕਲਪ ਸਮਾਧੀ ਨੂੰ ਲਾ ਕਰਕੇ ਬੈਠਣਾ ਇਹ ਸੁਰਮਾ ਪਾਉਣਾ ਹੈ ਅਤੇ ਨਾਮ ਰੂਪੀ ਗੱਲ ਦੇ ਵਿੱਚ ਹਾਰ ਪਾਉਣਾ ਹੈ ਅਤੇ ਤੰਬੋਲ ਸਭਾ ਕਿਛ ਸਾਜਿਆ। ਇਸ ਵਾਸਤੇ ਨਾਮ ਨੂੰ ਪੁਣਾ ਪੁਣਾ ਅਭਿਆਸ ਕਰਨਾ ਮਾਨਾਂ ਦੇ ਬੀੜੇ ਚੱਬਣੇ ਨੇ। ਕਹਿੰਦੇ ਸੋਲਹ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਸੋਲ੍ਹਾਂ ਸ਼ਿੰਗਾਰ ਕੀ ਹੈ? ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਪੁਸ਼ਟ ਦੋਇ ਕਠਿਨ ਹੈ ਇਹ ਸੋਲ੍ਹਾਂ ਸ਼ਿੰਗਾਰ। ਇਹ ਬਾਹਰੀ ਸ਼ਿੰਗਾਰ ਨੇ ਸਰੀਰ ਦੇ ਤ੍ਰੈ ਕਾਲੇ ਕਿ ਵਾਲ ਕਾਲੇ ਹੋਣੇ ਨੇਤਰਾਂ ਦੀਆਂ ਧੀਰੀਆਂ ਕਾਲੀਆਂ ਹੋਣੀਆਂ ਇਸ ਪ੍ਰਕਾਰ ਦੇ ਨਾਲ ਇਹ ਬਾਹਰਲੇ ਸ਼ਿੰਗਾਰ ਨੇ। ਅਤੇ ਮਹਾਰਾਜ ਕਹਿੰਦੇ ਅੰਦਰਲਾ ਕਿਹੜਾ ਸ਼ਿੰਗਾਰ ਕਰਨਾ ਹਿਰਦੇ ਦੇ ਵਿੱਚ? ਕਹਿੰਦੇ ਦਸ ਇੰਦਰੀਆਂ ਅਤੇ ਪੰਜ ਪ੍ਰਾਣ ਪੰਦਰਾਂ ਅਤੇ ਇੱਕ ਮਨ ਇਹਨੂੰ ਦਮਨ ਕਰਨਾ ਇਹਨੂੰ ਮਾਰਨਾ ਇਹਨਾਂ ਨੂੰ ਆਪਣੇ ਵਸੀਕਾਰ ਕਰਨਾ ਹੈ ਅਤੇ ਇਹ ਬਣਦੇ ਨੇ ਸੋਲ੍ਹਾਂ ਸ਼ਿੰਗਾਰ। ਅਤੇ ਜਦੋਂ ਇਹ ਦਸ ਇੰਦਰੀਆਂ ਨੂੰ ਅਤੇ ਪੰਜ ਪ੍ਰਾਣ ਜਿਹੜੇ ਹੈ ਅਤੇ ਇੱਕ ਮਨ ਇਹ ਸੋਲ੍ਹਾਂ ਨੂੰ ਜਦੋਂ ਅਭਾਵ ਕਰ ਲਿਆ ਆਪਣੇ ਵਸ ਕਰ ਲਿਆ ਤਾਂ ਇਹ ਸੋਲ੍ਹਾਂ ਸ਼ਿੰਗਾਰ ਹਿਰਦੇ ਦੇ ਨੇ। ਕਹਿੰਦੇ ਇਸੇ ਪ੍ਰਕਾਰ ਦੇ ਨਾਲ ਤ੍ਰੈ ਕਾਲ ਹੈ ਕਿ ਤਿੰਨ ਟਾਈਮ ਜਿਹੜੀ ਹੈ ਉਹ ਪਰਮੇਸ਼ੁਰ ਦਾ ਨਾਮ ਜਪਣਾ ਸਿਮਰਨ ਕਰਨਾ ਤ੍ਰੈ ਕਾਲ ਰਜੋ ਤਮੋ ਗੁਣੋ ਸਤੋ ਇਹਨਾਂ ਤੋਂ ਰਹਿਤ ਹੋਣਾ ਇਹਨਾਂ ਦਾ ਤਿਆਗ ਕਰਨਾ। ਕਹਿੰਦੇ ਇਹ ਤਿੰਨ ਕਾਲੇ ਜਿਹੜੇ ਹੈ ਉਹ ਸ਼ਿੰਗਾਰ ਨੇ। ਦੋ ਉਜਲੇ ਲੋਕ ਅਤੇ ਪ੍ਰਲੋਕ ਨੂੰ ਸਵਾਰ ਲੈਣਾ ਉੱਥੇ ਆਪਣੀ ਸੋਭਾ ਕਰਵਾ ਲੈਣੀ। ਮਨ ਅਤੇ ਬੁੱਧ ਇਹ ਦੋ ਉਜਲੇ ਨੇ ਇਹਨਾਂ ਨੂੰ ਪਵਿੱਤਰ ਕਰ ਲੈਣਾ ਸ੍ਰੇਸ਼ਟ ਕਰ ਲੈਣਾ। ਪੰਜਲੇ ਪਤਲੇ ਪੰਜ ਪ੍ਰਕਾਰ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਪੰਜ ਹੈ ਇਹਨਾਂ ਨੂੰ ਪਤਲਿਆਂ ਕਰ ਦੇਣਾ ਇਹਨਾਂ ਨੂੰ ਭਾਵ ਕਰ ਦੇਣਾ ਇਹਨਾਂ ਨੂੰ ਖਤਮ ਕਰ ਦੇਣਾ। ਇਸ ਪ੍ਰਕਾਰ ਕਹਿੰਦੇ ਨੇ ਚਾਰ ਪੁਸ਼ਟ ਕਹਿੰਦੇ ਕਿ ਵੈਰਾਗ ਅਤੇ ਵਿਵੇਕ ਖੱਡ ਸਮਤਾ ਮੋਖ ਇੱਛਾ ਇਹਨਾਂ ਨੂੰ ਜਿਹੜਾ ਹੈ ਉਹ ਬਲੀ ਕਰਨਾ। ਅਤੇ ਇਸ ਪ੍ਰਕਾਰ ਦੇ ਨਾਲ ਜਿਹੜੇ ਇਹ ਸੋਲ੍ਹਾਂ ਸ਼ਿੰਗਾਰ ਹੈ ਨਾ ਕਹਿੰਦੇ ਅੰਤਰੀਬ ਜਦੋਂ ਹੋ ਜਾਣ ਹਿਰਦੇ ਦੇ ਵਿੱਚ ਅਤੇ ਉਦੋਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਸੋਲਹਿ ਕੀਏ ਸ਼ਿੰਗਾਰ ਕਿ ਅੰਜਨ ਭਾਜਿਆ ਇਹ ਜਿਹੜਾ ਗਿਆਨ ਦਾ ਸੁਰਮਾ ਪਾਉਣਾ ਹੈ ਨੇਤਰਾਂ ਦੇ ਵਿੱਚ ਨਾਮ ਰੂਪੀ ਪਾਉਣਾ ਹੈ ਸੁਰਮਾ। ਅਤੇ ਇਸ ਪ੍ਰਕਾਰ ਦੇ ਨਾਲ ਕਹਿੰਦੇ ਇਹ ਜਦੋਂ ਸਾਰਾ ਸ਼ਿੰਗਾਰ ਹੋ ਗਿਆ ਅਤੇ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ। ਕਹਿੰਦੇ ਜੇ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੰਦਰ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕਰਕੇ ਜਦੋਂ ਪਰਮੇਸ਼ੁਰ ਨੇ ਨਿਵਾਸ ਕਰ ਲਿਆ ਨਾ ਹਿਰਦੇ ਦੇ ਵਿੱਚ ਕਹਿੰਦੇ ਉਦੋਂ ਫਿਰ ਇਹਦੇ ਸਾਰੇ ਜਪ ਤਪ ਕੀਤੇ ਹੋਏ ਹਿਰਦੇ ਦੇ ਸ਼ਿੰਗਾਰ ਜੋ ਸ਼ਰਧਾ ਭਾਵਨਾ ਕੀਤੀ ਹੋਈ ਉਹਦੀ ਪਾਈਏ ਕਿਤੇ ਪਰਮੇਸ਼ੁਰ ਦੇ ਘਰ ਦੇ ਵਿੱਚ ਥਾਂ ਪੈ ਜਾਂਦੀ ਹੈ। ਪਰਮੇਸ਼ੁਰ ਆਣ ਕਰਕੇ ਨਿਵਾਸ ਕਰ ਲੈਂਦਾ ਹੈ।
ਹਰ ਹਾਂ ਕੰਤੈ ਵਾਜ ਸੀਗਾਰ ਸਭ ਬਿਰਥਾ ਜਾਈਐ।
ਮਾਰੇ ਕਹਿਣ ਲੱਗੇ ਹੇ ਹਰੀ ਇਹ ਹਰ ਹਾਂ ਹੇ ਭਾਈ ਜੇ ਪਤੀ ਪਰਮੇਸ਼ੁਰ ਨਹੀਂ ਆਇਆ ਹਿਰਦੇ ਰੂਪੀ ਸੇਜਾ ਦੇ ਉੱਤੇ ਇਹਨੇ ਸ਼ਿੰਗਾਰ ਕੀਤੇ ਨੇ ਨਾ। ਕਹਿੰਦੇ ਹਰ ਹਾਂ ਕੰਤੈ ਵਾਜ ਸਿੰਗਾਰ ਸਭ ਬਿਰਥਾ ਜਾਈ ਸਭ ਬਿਰਥੀ ਚਲੇ ਜਾਂਦਾ ਸਭ ਜਪ ਤਪ ਕੀਤੇ ਹੋਏ ਜੇ ਪਰਮੇਸ਼ੁਰ ਦੇ ਥਾਂ ਨਹੀਂ ਪਏ ਪਰਮੇਸ਼ੁਰ ਹਿਰਦੇ ਦੇ ਵਿੱਚ ਆਣ ਕਰਕੇ ਨਹੀਂ ਨਿਵਾਸ ਕੀਤਾ ਇਹ ਜਪ ਤਪ ਕੀਤੇ ਹੋਏ ਸਾਧਨ ਜਿੰਨੇ ਵੀ ਇਹ ਸ਼ਿੰਗਾਰ ਹੈ ਨਾ ਮਹਾਰਾਜ ਕਹਿੰਦੇ ਨੇ ਸਾਰੇ ਬਿਰਥੇ ਚਲੇ ਜਾਂਦੇ ਹਨ।
ਜਿਸ ਘਰ ਵਸਿਆ ਕੰਤ ਸਾਵਡ ਭਾਗਣੇ
ਕਹਿੰਦੇ ਉਹ ਜਗਿਆਸੂ ਰੂਪ ਜੀਵ ਰੂਪ ਇਸਤਰੀ ਧੰਨ ਹੈ ਜਿਹਦੇ ਘਰ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ ਅੰਤਰ ਰੂਪੀ ਸੇਜਾ ਦੇ ਵਿੱਚ ਆਣ ਕੇ ਕੰਤਕੀ ਮਾਲਕ ਪਤੀ ਆਣ ਕਰਕੇ ਵਸਿਆ ਹੈ ਸਾ ਵੱਡ ਭਾਗ ਨੇ ਉਹ ਤਾਂ ਵੱਡਿਆਂ ਭਾਗਾਂ ਵਾਲੇ ਹਨ
ਤਿਸ ਬਣਿਆ ਹਬ ਸੀਗਾਰ ਸਾਈ ਸੁਹਾਡਣੇ
ਉਹਦਾ ਬਣਿਆ ਹੋਇਆ ਸਾਰਾ ਜਿਹੜਾ ਸ਼ਿੰਗਾਰ ਹੈ ਉਹਦਾ ਜਿਹੜਾ ਸਾਈ ਸੁਹਾਗਣੇ ਕਹਿੰਦੇ ਜੀਵ ਰੂਪ ਇਸਤਰੀ ਉਹ ਸ੍ਰੇਸ਼ਟ ਸੁਹਾਗਣ ਹੋ ਜਾਂਦੀ ਹੈ ਜਿਸ ਤਰ੍ਹਾਂ ਪ੍ਰਤੱਖ ਇਸਤਰੀ ਸ਼ਿੰਗਾਰ ਕਰ ਲਵੇ ਜੇ ਪਤੀ ਨਾ ਕੋਲ ਆਵੇ ਪਤੀ ਨੂੰ ਨਾ ਭਾਵੇ ਤੇ ਉਹ ਬੇਕਾਰ ਹੈ ਉਹ ਕਿਸੇ ਵੀ ਕੰਮ ਨਹੀਂ ਕਹਿੰਦੇ ਜੇ ਪਤੀ ਆ ਗਿਆ ਸੇਜਾ ਦੇ ਉੱਤੇ ਆਣ ਕਰਕੇ ਪ੍ਰਾਪਤ ਹੋ ਗਿਆ ਤੇ ਫਿਰ ਸਭ ਕੁਝ ਸਫਲਾ ਹੋ ਜਾਂਦਾ ਹੈ ਕਹਿੰਦੇ ਕਿ ਇਸੇ ਤਰ੍ਹਾਂ ਤਿਸ ਬਣਿਆ ਹੱਬ ਸ਼ਿੰਗਾਰ ਸਾਈ ਸੁਹਾਗਣੇ ਜਿਨ੍ਹਾਂ ਦਾ ਜਪ ਤਪ ਰੂਪੀ ਸ਼ਿੰਗਾਰ ਪ੍ਰਵਾਨ ਹੋਇਆ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਹਿਰਦੇ ਦੇ ਵਿੱਚ ਪ੍ਰੇਮ ਰੂਪ ਸੇਜਾ ਸਵਾਰੀ ਹੋਈ ਜਿਹੜੀ ਹੈ ਉਹ ਪ੍ਰਵਾਨ ਹੋਈ ਹੈ ਤੇ ਸਾਈ ਸੁਹਾਗਣੇ ਮਹਾਰਾਜ ਕਹਿੰਦੇ ਉਹੋ ਹੀ ਜੀਵ ਰੂਪ ਇਸਤਰੀਆਂ ਸ੍ਰੇਸ਼ਟ ਸੁਹਾਗਣਾ ਹਨ ਉਹ ਭਾਗਾਂ ਵਾਲੀਆਂ ਹਨ
ਹਉ ਸੁੱਤੇ ਹੋਏ ਅਚਿੰਤ ਮਨ ਆਸ ਪੁਰਾਈਆ
ਸਰ ਕਹਿਣ ਲੱਗੇ ਹਰ ਹਾਂ ਕਿ ਜਦੋਂ ਪ੍ਰਤੱਖ ਇਸਤਰੀ ਨੂੰ ਪਤੀ ਮਿਲ ਜਾਵੇ ਨਾ ਘਰ ਦੇ ਵਿੱਚ ਆਣ ਕੇ ਪ੍ਰਾਪਤ ਹੋ ਜਾਵੇ ਤੇ ਉਹਦੀਆਂ ਸਾਰੀਆਂ ਚਿੰਤਾ ਮਿਟ ਜਾਂਦੀਆਂ ਨੇ ਉਹ ਬੇਫਿਕਰ ਹੋ ਕਰਕੇ ਰਾਤ ਨੂੰ ਜਦੋਂ ਸੌਣਾ ਦਾ ਬੇਫਿਕਰ ਹੋ ਕਰਕੇ ਸੌਂ ਜਾਂਦੀ ਹੈ ਕਿ ਅੱਜ ਮੇਰਾ ਪਤੀ ਘਰ ਹੈ ਅੱਜ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਹੈ ਕਹਿੰਦੇ ਇਸੇ ਪ੍ਰਕਾਰ ਦੇ ਨਾਲ ਜਦੋਂ ਅਕਾਲ ਪੁਰਖ ਵਾਹਿਗੁਰੂ ਰੂਪ ਕੰਤ ਪਤੀ ਜਗਿਆਸੂ ਰੂਪ ਦੇ ਹਿਰਦੇ ਦੇ ਵਿੱਚ ਆਣ ਕਰਕੇ ਜਦੋਂ ਪਤੀ ਦੀ ਪ੍ਰਾਪਤੀ ਹੁੰਦੀ ਹੈ ਨਾ ਕਹਿੰਦੇ ਹਾਂ ਸੁੱਤੀ ਹੋਏ ਅਚਿੰਤ ਫਿਰ ਐਨ ਸ਼ਾਂਤੀ ਰੂਪ ਨੀਂਦ ਦੇ ਵਿੱਚ ਉਹ ਜੀਵ ਰੂਪ ਇਸਤਰੀ ਸੌਂਦੀ ਟਿਕ ਜਾਂਦੀ ਹੈ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ ਸਮਾਧੀ ਦੇ ਵਿੱਚ ਲੀਨ ਹੋ ਜਾਂਦੀ ਹੈ ਜੀਵ ਰੂਪ ਇਸਤਰੀ ਜਿਹੜੀ ਹੈ ਮਨ ਆਸ ਪੁਰਾਈਆ ਸਾਰੀਆਂ ਮਨ ਦੀਆਂ ਆਸਾਂ ਜਿਹੜੀਆਂ ਨੇ ਨਾ ਉਹ ਪੂਰੀਆਂ ਹੋ ਜਾਂਦੀਆਂ ਹਨ
ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕੁਛ ਪਾਈਆ
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਹਾਂ ਇਹ ਭਾਈ ਇਹ ਹਰੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਜਦੋਂ ਉਹ ਹਿਰਦੇ ਰੂਪੀ ਘਰ ਦੇ ਵਿੱਚ ਆਉਂਦਾ ਨਿਵਾਸ ਕਰਾਉਂਦਾ ਤਾਂ ਸਭ ਕੁਛ ਪਾਈਆ ਫਿਰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਫਿਰ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਕਿਉਂ ਕਰਕੇ ਸਾਰੇ ਪਦਾਰਥਾਂ ਦੇ ਦੇਣ ਵਾਲਾ ਸਾਰੇ ਪਦਾਰਥਾਂ ਨੂੰ ਜਿਹੜਾ ਸਾਜਣ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਦੋਂ ਉਹ ਹੀ ਆਪ ਹੀ ਆ ਗਿਆ ਤੇ ਫਿਰ ਰਿੱਧੀਆਂ ਸਿੱਧੀਆਂ ਸ਼ਗਤੀਆਂ ਭਗਤੀਆਂ ਤੇ ਫਿਰ ਆਪਣੇ ਆਪ ਹੀ ਸਾਰੀਆਂ ਨਾਲ ਆ ਜਾਣੀਆਂ ਜਦੋਂ ਮਾਲਕ ਹੀ ਆ ਗਿਆ ਤੇ ਮਹਾਰਾਜ ਕਹਿੰਦੇ ਹਰ ਹਾਂ ਜਾਂ ਘਰ ਆਇਆ ਕੰਤ ਜਦੋਂ ਕੰਤ ਪਤੀ ਪਰਮਾਤਮਾ ਹਿਰਦੇ ਰੂਪੀ ਘਰ ਦੇ ਵਿੱਚ ਆਇਆ ਤਾਂ ਸਭ ਕੁਛ ਪਾਇਆ ਕਹਿੰਦੇ ਸਭ ਕੁਛ ਪ੍ਰਾਪਤ ਹੋ ਗਿਆ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਆਨੰਦ ਪ੍ਰਾਪਤ ਹੋ ਗਿਆ ਮੁਕਤੀ ਦੀ ਦਾਤ ਪ੍ਰਾਪਤ ਹੋ ਗਈ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਕਹਿੰਦੇ ਫਿਰ ਸਭ ਕੁਝ ਆਣ ਕਰਕੇ ਜਿਹੜਾ ਪ੍ਰਾਪਤ ਹੋ ਜਾਂਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਪਤੀ ਆਣ ਕਰਕੇ ਹਿਰਦੇ ਦੇ ਵਿੱਚ ਨਿਵਾਸ ਕਰ ਦਿੰਦਾ ਹੈ ਸੋ ਸਤਿਕਾਰਯੋਗ ਸੰਗਤ ਜੀ ਅੱਜ ਦਾ ਸਮਾਂ ਸਮਾਪਤ ਹੈ ਗੁਰੂ ਕਾ ਜਸ ਅਗਾਧ ਬੋਧ ਹੈ ਸਮੁੰਦਰ ਦੀ ਨਿਆਈ ਹੈ ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ
ਹਾਂ ਸੁੱਤੇ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕੁਛ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ